ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਬਾਣੀ ਭਗਤਾਂ ਦੀ ਬਾਣੀ 483 ਅੰਗ ਤੇ 29ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਇੱਕ ਕਾਜ਼ੀ ਨੇ ਕਿਹਾ ਕਿ ਮੁਸਲਮਾਨ ਮਜ਼ਹਬ ਸਭ ਤੋਂ ਉੱਤਮ ਹੈ, ਆਪ ਇਸ ਦੀਆਂ ਰਵਾਇਤਾਂ ਅਨੁਸਾਰ ਚੱਲੋ ਤਾਂ ਆਪ ਨੂੰ ਬਿਹਿਸ਼ਤ ਦੀ ਪ੍ਰਾਪਤੀ ਹੋਵੇਗੀ। ਇਹ ਗੱਲ ਸੁਣ ਕੇ ਭਗਤ ਕਬੀਰ ਜੀ ਫਰਮਾਉਂਦੇ ਹਨ, ਆਸਾ ਰਾਗ ਦੇ ਵਿੱਚ, ਰੋਜ਼ਾ ਧਰੈ ਮਨਾਵੈ ਅੱਲਾਹ ਸਵਾਦਤ ਜੀ ਸੰਘਾਰੈ। ਭਗਤ ਕਬੀਰ ਜੀ ਕਹਿਣ ਲੱਗੇ, ਕਾਜ਼ੀ ਤੂੰ ਰੋਜ਼ਿਆਂ ਨੂੰ ਰੱਖਦਾ ਅਤੇ ਅੱਲਾਹ ਨੂੰ ਮਨਾਉਂਦਾ, ਇਹ ਗੱਲ ਬਹੁਤ ਅੱਛੀ ਹੈ ਇੱਕ ਚੰਗੇ ਸੱਚੇ ਮੁਸਲਮਾਨ ਨੂੰ। ਸੋ ਰੋਜ਼ੇ ਰੱਖਣੇ ਚਾਹੀਦੇ ਨੇ, ਅੱਲਾਹ ਨੂੰ ਮੰਨਣਾ ਚਾਹੀਦਾ ਹੈ, ਪਰ ਜੀਵ ਦੇ ਸਵਾਦ ਵਾਸਤੇ ਜਿਹੜਾ ਤੂੰ ਬੱਕਰੇ ਆਦਿ ਜੀਆਂ ਨੂੰ ਮਾਰਦਾ, ਕੁੱਕੜਾਂ ਨੂੰ ਮਾਰਦਾ, ਇਹ ਹੱਤਿਆ ਦਾ ਦੋਸ਼ ਕਿੱਥੇ ਲਾਹੇਗਾ? ਸਵਾਦਤ ਜੀ ਸੰਘਾਰੈ, ਮੱਛੀਆਂ ਆਦਿਕ ਮਾਰ ਦਿੱਤੀਆਂ, ਕਦੇ ਕੁਛ ਮਾਰ ਦਿੱਤਾ, ਇਹ ਸਵਾਦ ਵਾਸਤੇ ਜਿਹੜੇ ਕਰਮ ਕਰਦਾ ਹੈ, ਸਵਾਦਾਂ ਦਾ ਤਿਆਗ ਨਹੀਂ ਕਰਦਾ ਹੈ। ਇੱਕ ਪਾਸੇ ਇੱਕ ਮਹੀਨਾ ਰੋਜ਼ੇ ਰੱਖ ਕੇ ਰੋਟੀ ਨਹੀਂ ਖਾਂਦਾ ਹੈ, ਇੱਕ ਪਾਸੇ ਬਾਅਦ ਵਿੱਚ ਇਹ ਸਾਰੇ ਜੀਆਂ ਦੀ ਹੱਤਿਆ ਜੋ ਕਰਨੀ, ਇਹ ਚੰਗੀ ਗੱਲ ਨਹੀਂ ਹੈ। ਆਪਾ ਦੇਖ ਅਵਰ ਨਹੀਂ ਦੇਖੈ ਕਾਹੇ ਕਾ ਝੱਖ ਮਾਰੈ। ਹੁਣ ਜਿਸ ਤਰ੍ਹਾਂ ਤੂੰ ਕਹਿੰਦੇ ਆਪਣੇ ਆਪ ਨੂੰ ਵੇਖਦਾ ਹੈ, ਭਾਵ ਜਿਹੜੀ ਆਪਣੀ ਜਾਨ ਹੈ ਉਹ ਪਿਆਰੀ ਸਮਝਦਾ ਕਿ ਨਹੀਂ, ਇਸੇ ਪ੍ਰਕਾਰ ਜਿਹੜਾ ਹੋਰਨਾਂ ਨੂੰ ਵੇਖਦਾ ਤੂੰ, ਵੀ ਪਰਮੇਸ਼ਰ ਨੂੰ ਸਾਰੇ ਪਰਿਪੂਰਨ ਸਮਝੇ, ਫਿਰ ਕਿਸ ਵਾਸਤੇ ਇਹ ਝੱਖ ਹੁੰਦਾ ਮੱਛੀਆਂ ਨੂੰ ਮਾਰਦਾ, ਝੱਖ ਹੁੰਦਾ ਗੱਪਾਂ ਨੂੰ ਮਾਰਦਾ, ਜੀਵ ਹੱਤਿਆ ਕਰਨ ਨਾਲ ਰੋਜ਼ੇ ਰੱਖਣੇ ਨਮਾਜ਼ਾਂ ਪੜ੍ਹਨੀਆਂ ਨਿਸਫਲ ਚਲੀਆਂ ਜਾਂਦੀਆਂ, ਫਿਰ ਉਹਦਾ ਫਾਇਦਾ ਨਹੀਂ ਹੁੰਦਾ ਕੋਈ। ਸਾਰਿਆਂ ਧਰਮਾਂ ਪ੍ਰਤੀ ਸਾਂਝਾ ਹੀ ਉਪਦੇਸ਼ ਕਰਦੇ ਹਨ, ਇੱਕ ਪਾਸੇ ਇੰਨੀ ਬੰਦਗੀ, ਇੱਕ ਪਾਸੇ ਸਵਾਦ ਵਾਸਤੇ ਜੀਆਂ ਦਾ ਸੰਘਾਰ ਕਰਨਾ ਬਾਣੀ ਮਨਾ ਕਰਦੀ। ਕਾਜੀ ਸਾਹਿਬ ਏਕ ਤੋਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੈ। ਕਹਿੰਦੇ ਕਾਜੀ ਕੀ ਸਾਹਿਬ ਜੋ ਪਰਮਾਤਮਾ ਇੱਕ ਤੇਰੇ ਵਿੱਚ ਹੀ ਹੈ ਅਤੇ ਤੇਰਾ ਹੀ ਪੱਖੀ ਆ ਉਹ, ਜਾਂ ਤੇਰਾ ਮੁੱਲ ਲਿਆ ਹੋਇਆ ਰੱਬ, ਤੂੰ ਇਸ ਗੱਲ ਨੂੰ ਸੋਚ ਵਿਚਾਰ ਕੇ ਨਹੀਂ ਵੇਖਦਾ? ਸਾਨੂੰ ਇਸ ਗੱਲ ਦੀ ਬੜੀ ਸੋਚ ਹੈ ਪਰ ਤੂੰ ਵਿਚਾਰ ਕੇ ਨਹੀਂ ਵੇਖਦਾ ਕਦੇ। ਖਬਰ ਨਾ ਕਰ ਹੈ ਦੀਨ ਕੇ ਬੌਰੇ ਤਾਂ ਤੇ ਜਨਮ ਅਲੇਖੈ ਰਹਾਓ। ਕਹਿੰਦੇ ਮਜ਼ਹਬ ਦੇ ਦੀਵਾਨੇ, ਤੂੰ ਆਪਣੇ ਸਵਾਰਨ ਦੀ ਖਬਰ ਹੀ ਨਹੀਂ ਕਰਦਾ, ਪਰਮੇਸ਼ਰ ਦੇ ਸਿਮਰਨ ਦੀ ਖਬਰ ਨਹੀਂ ਕਰਦਾ, ਇਸ ਲਈ ਤੇਰਾ ਮਨੁੱਖਾ ਜਨਮ ਲੇਖੇ ਤੋਂ ਬਿਨਾਂ ਹੋਣ ਕਰਕੇ ਬੇਅਰਥੀ ਜਾ ਰਿਹਾ। ਸੋ ਕਾਜ਼ੀ ਨੇ ਕਿਹਾ ਅਤੇ ਦੀਨ ਦੇ ਵਧਾਉਣ ਦੀ ਖਬਰ ਤਾਂ ਕਿਤਾਬਾਂ ਵੀ ਕਹਿੰਦੀਆਂ ਕਿ ਆਪਣਾ ਮਜ਼ਹਬ ਵਧਾਉਣਾ ਚਾਹੀਦਾ, ਤਾਂ ਕਬੀਰ ਜੀ ਇਉਂ ਉੱਤਰ ਫਰਮਾਉਂਦੇ ਹਨ, ਸਾਚ ਕਤੇਬ ਬਖਾਨੈ ਅੱਲਾਹ ਨਾਰ ਪੁਰਖ ਨਹੀਂ ਕੋਈ। ਕਿਤਾਬਾਂ ਤਾਂ ਇੱਕ ਸੱਚੇ ਅੱਲਾਹ ਨੂੰ ਹੀ ਕਥਨ ਕਰਦੀਆਂ ਨੇ, ਜਿਸ ਵਿੱਚ ਕੋਈ ਇਸਤਰੀ ਪੁਰਸ਼ ਭਾਵ ਨਹੀਂ ਦੱਸਿਆ ਹੋਇਆ। ਨਾਰ ਨਾ ਪੁਰਖ ਨਾ ਪੰਖ ਨੂੰ ਸੱਚ ਔ ਚਤਰ ਸਰੂਪ, ਅਤੇ ਵੇਦਾਂਤੀਆਂ ਨੇ ਵੀ ਬ੍ਰਹਮ ਨੂੰ ਇਸੇ ਪ੍ਰਕਾਰ ਹੀ ਕਥਨ ਕੀਤਾ। ਪੜ੍ਹੇ ਗੁਣੇ ਨਾ ਹੀ ਕਛ ਬੌਰੇ ਜਾਓ ਦਿਲ ਮੈਂ ਖਬਰ ਨਾ ਹੋਈ। ਕਹਿੰਦੇ ਬੌਰੇ ਕਾਜੀ ਐਵੇਂ ਪੜ੍ਹਨ ਅਤੇ ਗੁਣੇ ਹੁੰਦਾ ਵਿਚਾਰ ਨਾਲ ਕੋਈ ਲਾਭ ਨਹੀਂ ਹੁੰਦਾ, ਜੇ ਆਪਣੇ ਦਿਲ ਵਿੱਚ ਅੱਲਾਹ ਦੀ ਖਬਰ ਨਹੀਂ ਹੋਈ। ਕਹਿੰਦੇ ਪੜ੍ਹਦਾ ਤਾਂ ਹੈ ਪਰ ਵਿਚਾਰ ਦਾ ਕੁਝ ਨਹੀਂ, ਜਿਸ ਕਰਕੇ ਤੇਰੇ ਦਿਲ ਵਿੱਚ ਖੁਦਾ ਦੀ ਕੋਈ ਖਬਰ ਨਹੀਂ ਅੰਦਰ, ਜਦੋਂ ਤੱਕ ਤੂੰ ਉਹਨੂੰ ਦੇਖਿਆ ਹੀ ਨਹੀਂ ਆਪਣੇ ਅੰਦਰ ਵੀ ਖੁਦਾ ਹੈ। ਅੱਲਾਹ ਗੈਬ ਸਗਲ ਘੱਟ ਪੀਤਰ ਹਿਰਦੈ ਲਿਹੋ ਵਿਚਾਰੀ। ਸੋ ਇਹ ਤੂੰ ਇਹ ਗੱਲ ਆਪਣੇ ਮਨ ਦੇ ਅੰਦਰ ਵਿਚਾਰ ਕੇ ਦੇਖ ਕਿ ਸਾਰਿਆਂ ਹਿਰਦਿਆਂ ਦੇ ਵਿੱਚ ਜੋ ਅੱਲਾਹ ਪਰਮਾਤਮਾ ਹੈ ਉਹ ਗੈਬ ਹੁੰਦਾ, ਗੁਪਤ ਛੁਪਿਆ ਹੈ, ਤੇਰੇ ਵਿੱਚ ਜੋਤ ਹੈ, ਸਾਰੀਆਂ ਚੀਜ਼ਾਂ ਵਿੱਚ ਜੋਤ ਹੈ ਪਰਮਾਤਮਾ ਦੀ। ਜੇ ਤੂੰ ਇਸ ਰਸਤੇ ਚੱਲੇ ਤਾਂ ਤੇਰੇ ਜਨਮ ਨੂੰ ਕਹੀਏ ਕਿ ਹੁਣ ਸਫਲਾ ਹੋ ਗਿਆ, ਕਿ ਸਾਰਿਆਂ ਵਿੱਚ ਜੋਤ ਦੇਖੀ ਤੂੰ। ਹਿੰਦੂ ਤੁਰਕ ਦਹੂੰ ਮੈਂ ਏਕੈ ਕਹਿ ਕਬੀਰ ਪੁਕਾਰੀ। ਕਬੀਰ ਜੀ ਕਹਿੰਦੇ ਹਿੰਦੂ ਅਤੇ ਮੁਸਲਮਾਨ ਦੋਹਾਂ ਵਿੱਚ ਇੱਕੋ ਹੀ ਨਿਰੰਕਾਰ ਹੈ। ਕਬੀਰ ਜੀ ਕਹਿੰਦੇ ਮੈਂ ਇਹ ਗੱਲ ਪੁਕਾਰ ਪੁਕਾਰ ਕੇ ਉੱਚੀ ਆਵਾਜ਼ ਵਿੱਚ ਸਾਰਿਆਂ ਨੂੰ ਕਹਿਣਾ ਕਿ ਪਰਮਾਤਮਾ ਸਾਰਿਆਂ ਦੇ ਵਿੱਚ ਹੀ ਹੈ। ਆਸਾ ਤੇ ਪਦਾ ਇੱਕ ਤੁਕਾ। ਸੋ ਆਸਾ ਰਾਗ ਦੇ ਵਿੱਚ ਇਸ ਪ੍ਰਕਾਰ ਤਿੰਨ ਪਦਿਆਂ ਵਾਲਾ ਸ਼ਬਦ ਹੈ, ਇੱਕ ਇੱਕ ਤੁਕਾ ਹੋਣਗੇ ਇੱਕ ਪੌੜੀ ਵਿੱਚ। ਇੱਕ ਤੁਕਾ ਕੀ ਉਹ ਸਿੰਗਾਰ ਮਿਲਣ ਕੇ ਤਾਂ ਹਰ ਨਾ ਮਿਲੇ ਜਗ ਜੀਵਨ ਗੁਸਾਈ। ਵਾਹਿਗੁਰੂ ਦੇ ਮਿਲਣ ਵਾਸਤੇ ਮੈਂ ਆਪਣੇ ਆਪ ਬਹੁਤ ਹੀ ਜਪ ਤਪ ਰੂਪੀ ਸ਼ਿੰਗਾਰ ਕੀਤੇ ਨੇ, ਪਰ ਜਗਜੀਵਨ ਗੁਸਾਈ ਹਰੀ ਪਰਮਾਤਮਾ ਮੈਨੂੰ ਮਿਲੇ ਨਹੀਂ ਹੈ। ਹਰ ਮੇਰੋ ਪਿਰ ਹਉ ਹਰ ਕੀ ਬਹੁਰੀਆ, ਪਰਮਾਤਮਾ ਮੇਰਾ ਪਤੀ ਹੈ, ਮੈਂ ਉਸ ਪਰਮਾਤਮਾ ਦੀ ਬਹੁਰੀਆ ਭਾਵ ਇਸਤਰੀ ਹਾਂ। ਰਾਮ ਬੜੇ ਮੈਂ ਤਨਕ ਲਹੋਰੀਆ ਰਹਾਉ, ਉਹ ਜੋ ਰਾਮ ਪਰਮੇਸ਼ਰ ਜੀ ਹਨ ਦੇਸ਼ ਕਾਲ ਵਸਤੂ ਪ੍ਰਸ਼ੇਦ ਤੋਂ ਰਹਿਤ ਨੇ, ਬਹੁਤੇ ਜ਼ਿਆਦਾ ਵੱਡੇ ਹੈ। ਮੈਂ ਹੁੰਦਾ ਤਨਕ ਤੋਂ ਭਾਵ ਬਿਲਕੁਲ ਛੋਟੀ ਜੀ ਲਹੋਰੀਆ ਹੁੰਦੀ ਆ, ਦਾਸੀ ਹਾਂ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਧਨ ਪਿਰ ਏਕ ਸੰਗ ਬਸੇਰਾ, ਸੇਜ ਏਕ ਪੈ ਮਿਲਨ ਦੁਹੇਰਾ। ਧਨ ਹੁੰਦਾ ਜੀਵ ਰੂਪ ਇਸਤਰੀ ਅਤੇ ਪਿਰ ਪਰਮਾਤਮਾ ਦਾ ਇੱਕ ਅੰਤਹਿਕਰਨ ਰੂਪੀ ਥਾਂ ਤੇ ਵਾਸਾ ਹੋਣ ਕਰਕੇ ਆਪਸ ਦੇ ਵਿੱਚ ਦੋਨਾਂ ਦਾ ਮੇਲ ਹੈ। ਅੰਦਰ ਆਪਣੇ ਹਿਰਦੇ ਚ ਦੋਹਾਂ ਦੀ ਜਿਹੜੀ ਸੇਜ ਹੈ ਇੱਕੋ ਹੀ ਹੈ। ਜੀਵ ਅੰਤਹਿਕਰਨ ਵਿਸ਼ਿਸ਼ਟ ਹੈ ਤੇ ਸਾਖੀ ਚੇਤਨ ਅੰਤਹਿਕਰਨ ਉਪਹਿਤ ਹੈ, ਪਰ ਆਪਸ ਵਿੱਚ ਦੋਹਾਂ ਦਾ ਮਿਲਣਾ ਬਹੁਤ ਜਿਹੜਾ ਹੈ ਨਾ ਦੁਹੇਰਾ ਭਾਵ ਕਠਿਨ ਹੈ, ਬੈਠੇ ਦੋਵੇਂ ਅੰਦਰ ਹੀ ਹੈ। ਧਨ ਸੁਹਾਗਨ ਜੋ ਪੀ ਭਾਵੈ, ਕਹਿ ਕਬੀਰ ਫਿਰ ਜਨਮ ਨਾ ਆਵੈ। ਉਹ ਸੁਹਾਗਨ ਇਸਤਰੀ ਧਨਤਾ ਯੋਗ ਹੈ ਜੋ ਆਪਣੇ ਪਿਆਰੇ ਪਤੀ ਪਰਮੇਸ਼ਰ ਨੂੰ ਚੰਗੀ ਲੱਗਦੀ ਹੈ। ਕਬੀਰ ਜੀ ਫਰਮਾਉਂਦੇ ਉਹ ਫਿਰ ਜਨਮ ਮਰਨ ਦੇ ਵਿੱਚ ਨਹੀਂ ਆਉਂਦੀ ਦੁਬਾਰਾ। ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦੇ, ਦੋ ਪੌੜੀਆਂ ਵਾਲੇ ਕਬੀਰ ਜੀ ਦੇ ਸ਼ਬਦ ਹਨ ਆਸਾ ਰਾਗ ਦੇ ਵਿੱਚ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਪ੍ਰਾਪਤੀ ਹੈ। ਈਰਾ ਹੀਰਾ ਵੇਦ ਪਵਨ ਮਨ ਸਹਿਜੇ ਰਹਿਆ ਸਮਾਈ, ਸਗਲ ਜੋਤ ਇਨ ਹੀਰੈ ਬੇਦੀ ਸਤਿਗੁਰ ਬਚਨੀ ਮੈਂ ਪਾਈ। ਹਰ ਕੀ ਕਥਾ ਅਨਾਹਦ ਬਾਨੀ, ਹੰਸ ਹੋਏ ਹੀਰਾ ਲੇ ਪਛਾਨੀ ਰਹਾਓ। ਸੋ ਕਹਿਣ ਤੋਂ ਭਾਵ ਰਹਾਓ ਦੀਆਂ ਤੁਕਾਂ ਵਿੱਚ ਕਥਨ ਕਰਦੇ ਨੇ, ਇਹ ਪਰਮਾਤਮਾ ਦੀ ਜੋ ਕਥਾ ਹੈ ਅਨਾਹਦ ਹੁੰਦੀ, ਇੱਕ ਰਸ ਸਾਰੇ ਬਣ ਰਹੀ ਹੈ। ਜਿਵੇਂ ਹੰਸ ਦੁੱਧ ਪਾਣੀ ਦਾ ਵਿਵੇਚਨ ਕਰਦਾ ਹੈ, ਇਸੇ ਪ੍ਰਕਾਰ ਕਹਿੰਦੇ ਇਹ ਜੀਵ ਮਹਾਤਮਾ ਦੀ ਨਿਆਈ ਤੱਤ ਮਿਥਿਆ ਨੂੰ ਵਿਚਾਰਨ ਵਾਲਾ ਹੋਵੇ ਤਾਂ ਹੀਰਾ ਕੌਣ ਹੈ ਪਰਮਾਤਮਾ ਨੂੰ ਪਛਾਣ ਲੈਂਦਾ ਜੀਵ। ਕਿਉਂਕਿ ਹੰਸ ਘੁੱਟ ਭਰਦਾ ਦੁੱਧ ਦੀ, ਚੁੰਝ ਵਿੱਚ ਖਟਿਆਸ ਹੋਣ ਕਰਕੇ ਦੁੱਧ ਫਟ ਜਾਂਦਾ, ਪਾਣੀ ਪਾਣੀ ਥੱਲੇ ਡਿੱਗ ਪੈਂਦਾ, ਪਨੀਰ ਪਨੀਰ ਖਾਂਦਾ। ਇਹਨੂੰ ਕਹਿੰਦੇ ਨੇ ਤੱਤ ਅਤੇ ਮਿਥਿਆ। ਤੱਤ ਹੈ ਪਨੀਰ, ਮਿਥਿਆ ਪਾਣੀ। ਇਸੇ ਪ੍ਰਕਾਰ ਜੀਵ ਵੀ ਆਪਣੇ ਅੰਦਰ ਹੀਰੇ ਨੂੰ ਪਛਾਣਦਾ ਪਰਮਾਤਮਾ। ਮਿਥਿਆ ਸਰੀਰ ਹੈ, ਤੱਤ ਆਪਣੇ ਅੰਦਰ ਜੋਤ ਹੈ। ਸੋ ਜਿਸ ਵੇਲੇ ਕਥਾ ਨੂੰ ਸੁਣ ਕੇ ਮਨ ਰੂਪੀ ਹੀਰਾ ਗੁਰਾਂ ਦੇ ਉਪਦੇਸ਼ ਰੂਪੀ ਹੀਰੇ ਨਾਲ ਵਿਧਿਆ ਮਿਲਿਆ ਤਾਂ ਪਵਨ ਵੱਤ ਉੱਡਣ ਵਾਲਾ ਚੰਚਲ ਮਨ ਸਹਿਜੇ ਹੀ ਵਾਹਿਗੁਰੂ ਦੇ ਸਿਮਰਨ ਵਿੱਚ ਸਮਾ ਗਿਆ। ਸਿਮਰਨ ਦੀ ਤਾਕਤ ਕਰਕੇ ਫਿਰ ਜੀਵ ਰੂਪੀ ਹੀਰਾ ਪਰਮੇਸ਼ਰ ਰੂਪੀ ਹੀਰੇ ਨਾਲ ਵਿਧਿਆ ਗਿਆ, ਮਿਲ ਗਿਆ। ਨਾਨਕ ਹੀਰਾ ਹੀਰਾ ਵਿਧਿਆ, ਗੁਣ ਕੈ ਹਾਰ ਪਰੋਵੈ। ਸੋ ਇਹ ਨਿਸ਼ਚੇ ਕੀਤਾ ਕਿ ਸਾਰਿਆਂ ਵਿੱਚ ਇਸ ਹੀਰੇ ਤੋਂ ਭਾਵ ਪਰਮਾਤਮਾ ਨੇ ਆਪਣੀ ਜੋ ਜੋਤ ਹੈ, ਸੱਤਾ ਹੈ, ਉਹ ਮਿਲੀ ਹੋਈ ਹੈ। ਪਰ ਇਹ ਗੱਲ ਗੁਰਾਂ ਦੇ ਬਚਨਾਂ ਦੁਆਰਾ ਮੈਂ ਜਾਣੀ ਹਾਂ। ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮਹਿ ਰਹਾ ਸਮਾਈ। ਕਬੀਰ ਜੀ ਫਰਮਾਉਂਦੇ ਨੇ, ਮੈਂ ਐਸਾ ਹੀਰਾ ਪਰਮਾਤਮਾ ਦੇਖਿਆ ਜੋ ਸਾਰੇ ਸੰਸਾਰ ਦੇ ਵਿੱਚ ਸਮਾਇਆ ਹੋਇਆ। ਗੁਪਤਾ ਹੀਰਾ ਪ੍ਰਗਟ ਭਇਓ, ਜਬ ਗੁਰ ਗਮ ਦੀ ਆ ਦਿਖਾਈ। ਇਹ ਗੁਪਤ ਹੀਰਾ ਪਰਮਾਤਮਾ ਮੈਨੂੰ ਉਦੋਂ ਪ੍ਰਗਟ ਹੋਇਆ ਜਦ ਤੋਂ ਮੈਂ ਗਿਆਨ ਗਮ ਭਾਵ ਪੂਰਨ ਗੁਰਾਂ ਨੇ ਮੈਨੂੰ ਦਿਖਾ ਦਿੱਤਾ। ਫਿਰ ਗਿਆਨ ਤੱਕ ਪਹੁੰਚੇ ਸਤਿਗੁਰ ਪਹਿਲਾਂ ਆਪ, ਬ੍ਰਹਮ ਗਿਆਨ ਦੇ ਵਿੱਚ ਮੇਰੇ ਸਤਿਗੁਰ ਰਾਮਾਨੰਦ ਜੀ, ਫਿਰ ਮੈਨੂੰ ਉਹਨਾਂ ਨੇ ਦਿਖਾਇਆ। ਆਸਾ ਪਹਿਲੇ ਕਰੂਪ ਕੁਜਾਤ ਕੁਲੱਖਣੀ, ਸਾਹੁਰੈ ਪੇਈ ਐ ਬੁਰੀ। ਸੋ ਇਹ ਪਹਿਲਾ ਐਸਾ ਸ਼ਬਦ ਹੈ ਕਿ ਪਹਿਲਾਂ ਸੰਸਾਰੀ ਭਾਵ ਫਿਰ ਅੰਤਰੀ ਭਾਵ ਦੱਸਣਗੇ। ਕਿਸੇ ਪ੍ਰੇਮੀ ਨੇ ਭਗਤ ਕਬੀਰ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ, ਆਪ ਨੇ ਇਸ ਪ੍ਰਕਾਰ ਦੋ ਸ਼ਾਦੀਆਂ ਜੋ ਕੀਤੀਆਂ, ਇਹਦੇ ਵਿੱਚ ਕੀ ਕਾਰਨ ਹੈ? ਇਹ ਗੱਲ ਸੁਣ ਕੇ ਕਬੀਰ ਜੀ ਪਹਿਲੇ ਵਿਹਾਰਕ ਗੱਲ ਦੱਸਦੇ ਨੇ, ਤਾਂ ਇਹਦਾ ਹੀ ਅੰਤਰੀ ਭਾਵ ਦੱਸਣਗੇ। ਸੋ ਪਹਿਲਾ ਭਾਵ ਅਰਥ ਕਰਦੇ ਹਨ, ਪਹਿਲੀ ਜੋ ਨੂਰਾ ਨਾਮ ਕਰਕੇ ਔਰਤ ਸੀ ਨਾ, ਪਹਿਲੀ ਦਾ ਨਾਮ ਸੀ ਨੂਰਾ। ਉਹ ਔਰਤ ਕਹਿੰਦੇ ਕਰੂਪ ਕੋਝੀ ਭਾਵ ਕਾਲੇ ਰੰਗ ਵਾਲੀ ਔਰ ਇਸੇ ਪ੍ਰਕਾਰ ਭੈੜੀ ਸ਼ਕਲ ਦੀ ਤੇ ਕੁਜਾਤ ਖੋਟੀ ਨੀਵੀਂ ਜਾਤ ਵਾਲੀ ਕੁਲੱਖਣੀ ਭੈੜੇ ਲੱਛਣਾਂ ਵਾਲੀ ਸੀ ਕਿਉਂਕਿ ਜਿਸ ਦਿਨ ਦੀ ਆਈ ਉਸ ਦਿਨ ਤੋਂ ਕੋਈ ਨਾ ਕੋਈ ਘਰ ਦੇ ਵਿੱਚ ਕਲੇਸ਼ ਨੁਕਸਾਨ ਕਦੇ ਬੰਦਗੀ ਵਾਲੀ ਗੱਲ ਨਹੀਂ ਕਦੇ ਗਊ ਮਰ ਗਈ ਕਦੇ ਮੱਝ ਮਰ ਗਈ ਘੋੜੀ ਮਰ ਗਈ ਸਹੁਰੇ ਅਤੇ ਪੇਕੇ ਘਰ ਵਿੱਚ ਸਦਾ ਬੁਰੀ ਰਹਿੰਦੀ ਸੀ ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਕਿਦੋਂ ਘਰ ਨਾਹਰ ਆਨੀ ਕਿਉਂਕਿ ਕਿਸੇ ਦੇ ਆਖੇ ਨਹੀਂ ਸੀ ਲੱਗਦੀ ਇਸ ਕਰਕੇ ਉਹ ਗੁਰੂ ਅਮਰਦਾਸ ਜੀ ਨੇ ਕੁਲੱਖਣੀ ਤੇ ਕੁਨਾਰੀ ਲਿਖਿਆ ਨਾਨਕ ਨਾਰੀ ਵਿੱਚ ਕੁਨਾਰ ਗੁਰੂ ਅਮਰਦਾਸ ਦੇ ਸ਼ਬਦ ਵਿੱਚ ਇਹ ਬਚਨ ਆਉਂਦੇ ਨੇ ਫਰਮਾਉਂਦੇ ਹਨ ਪਿਰਕਾ ਹੁਕਮ ਨਾ ਜਾਣੀ ਭਾਈ ਸਾ ਕੁਲੱਖਣੀ ਕੁਨਾਰ ਮਨ ਹਠਕਾਰ ਕਮਾਵਣੀ ਭਾਈ ਵਿਣ ਨਾਵੈ ਕੂੜਿਆਰ ਬਿਨ ਸ਼ਬਦ ਹੈ ਸੁੱਧ ਨਾ ਹੋਵੇ ਜੇ ਅਨੇਕ ਕਰੈ ਸ਼ਿੰਗਾਰ ਪਿਰਕੀ ਸਾਰ ਨਾ ਜਾਣੀ ਦੂਜਾ ਭਾਏ ਪਿਆਰ ਸਾਕ ਸੁੱਧ ਸਾਕ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ ਤੇ ਇਹ ਹੈ ਸੰਸਾਰੀ ਅਰਥ ਪਰ ਇਹ ਕਬੀਰ ਜੀ ਤੁਸੀਂ ਤਾਂ ਐਸੇ ਨਹੀਂ ਹੋ ਸਾਰਿਆਂ ਵਿੱਚ ਨਾਲੇ ਕਹਿੰਦੇ ਜੋਤ ਹੈ ਪਰਮਾਤਮਾ ਦੀ ਕਬੀਰ ਜੀ ਕਹਿੰਦੇ ਮੈਂ ਅੰਤਰੀਵ ਭਾਵ ਵਿੱਚ ਤੁਹਾਨੂੰ ਦੱਸਦਾ ਇਹਦਾ ਕਾਰਨ ਅੰਤਰੀਵ ਗੱਲ ਦੱਸਦਾ ਜਿਹੜੀ ਸਾਡੀ ਬੁੱਧੀ ਆ ਨਾ ਇੱਕ ਵਿਵੇਕ ਬੁੱਧੀ ਹੁੰਦੀ ਹੈ ਇੱਕ ਅੰਦਰ ਮੰਦ ਬੁੱਧੀ ਹੈ ਗਲਤ ਕੰਮ ਕਰਵਾਉਂਦੀ ਹੈ ਮੈਂ ਅਸਲ ਵਿੱਚ ਉੱਧਰ ਇਸ਼ਾਰਾ ਕੀਤਾ ਤੁਸੀਂ ਸੰਸਾਰੀ ਲੋਕ ਗੱਲ ਨੂੰ ਗਲਤ ਪਾਸੇ ਲੈ ਜਾਂਦੇ ਹੋ ਤੇ ਉਹਦਾ ਅਰਥ ਵੀ ਗਲਤ ਕੱਢਦੇ ਹੋ ਇਸ ਕਰਕੇ ਇਹ ਮਹਾਰਾਜ ਨੇ ਜਿਹੜੇ ਬਚਨ ਲਿਖੇ ਨੇ ਕਾਮਣ ਕਾਮਨਾ ਆਵੀ ਖੋਟੀ ਅਵਗਣ ਯਾਰ ਨਾ ਸੁਖ ਪਈਆ ਸਹੁਰਾ ਝੂਠ ਜਲੀ ਬੇਕਾਰ ਕਿਉਂਕਿ ਮਨਮੁਖ ਹੈ ਉਹ ਅਬਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਧਰੀ ਹੁਣ ਮਗਰੋਂ ਦੀ ਵਿਆਹੀ ਹੋਈ ਜੋ ਲੋਈ ਨਾਮ ਕਰਕੇ ਦੂਜੀ ਔਰਤ ਸੁੰਦਰ ਸਰੂਪ ਵਾਲੀ ਆਏ ਗਏ ਦੀ ਸੇਵਾ ਵਿੱਚ ਚਤਰ ਜਿਸ ਵੇਲੇ ਵੀ ਮਹਾਤਮਾ ਘਰ ਆਉਂਦੇ ਨੇ ਆਪੇ ਪਾਣੀ ਪੱਖਾ ਕਰਦੀ ਹੈ ਚੰਗੇ ਲੱਛਣਾਂ ਵਾਲੀ ਹੈ ਆਗਿਆਕਾਰੀ ਹੈ ਜਿਸ ਵੇਲੇ ਵੀ ਕੁਝ ਆਖੀ ਦਾ ਉਸੇ ਵੇਲੇ ਸਤ ਬਚਨ ਕਹਿੰਦੀ ਹੈ ਪਤੀ ਵਰਤਾ ਹੋਣ ਕਰਕੇ ਉਹਦੀ ਪ੍ਰੀਤੀ ਅਸਾਂ ਨੇ ਆਪਣੇ ਦਿਲ ਚ ਧਾਰਨ ਕੀਤੀ ਤੇ ਇਸ ਪ੍ਰਕਾਰ ਉਹਦਾ ਜਿਹੜਾ ਸੁਭਾਅ ਹੈ ਉਹ ਬੰਦਗੀ ਵਾਲਾ ਹੈ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾਓ ਅਸਲ ਵਿੱਚ ਜੋ ਨੂਰਾਂ ਸੀ ਪਹਿਲਾਂ ਉਹ ਚੜ੍ਹਾਈ ਕਰ ਗਈ ਸੀ ਤਾਂ ਇਸ ਕਰਕੇ ਫਿਰ ਲੋਈ ਜੋ ਹੈ ਕਿਸੇ ਮਹਾਤਮਾ ਨੇ ਪਾਲੀ ਸੀ ਜੋ ਕਿਉਂਕਿ ਮਹਾਤਮਾ ਕੋਈ ਪਾਣੀ ਦੇ ਕਿਨਾਰੇ ਬਹਿ ਕੇ ਭਗਤੀ ਕਰ ਰਹੇ ਸੀ ਕੋਈ ਲੋਈ ਕਿਸੇ ਦੇ ਘਰ ਹੋਈ ਤਾਂ ਟੋਕਰੀ ਚ ਪਾ ਕੇ ਉਹਨੇ ਕੱਪੜੇ ਰੱਖ ਕੇ ਪਾਣੀ ਦੇ ਵਿੱਚ ਰੋੜ ਦਿੱਤੀ ਸੋ ਇਸ ਤਰ੍ਹਾਂ ਤਸਲਾ ਜਿਹਾ ਜਿਵੇਂ ਹੁੰਦਾ ਉਹ ਮਹਾਤਮਾ ਨੇ ਜੋ ਦੇਖੀ ਪਾਣੀ ਵਿੱਚ ਕੋਈ ਬੱਚਾ ਰੁੜਿਆ ਇਹਨਾਂ ਕੱਢ ਲਈ ਪਾਲ ਲਈ ਵੱਡੀ ਹੋਈ ਮਹਾਤਮਾ ਦੀ ਸੇਵਾ ਵਿੱਚ ਲੱਗਣ ਕਰਕੇ ਉਹ ਸੋਝੀ ਵਾਲੀ ਸੀ ਤੇ ਕਬੀਰ ਜੀ ਨਾਲ ਫਿਰ ਬਾਅਦ ਵਿੱਚ ਸ਼ਾਦੀ ਹੋਈ ਨੂਰਾਂ ਦੇ ਮਰਨ ਕਰਕੇ ਕਹਿੰਦੇ ਚੰਗਾ ਹੋਇਆ ਕਿ ਪਹਿਲੀ ਜੋ ਬਰੀ ਸੀ ਭਾਵ ਵਿਆਹੀ ਸੀ ਕਿਉਂਕਿ ਆਏ ਗਏ ਮਹਾਤਮਾ ਦੀ ਸੇਵਾ ਨਾ ਕਰਨੀ ਬੁਰਾ ਭਲਾ ਕਹਿਣਾ ਉਹ ਫਿਰ ਦਿਲੋਂ ਹੀ ਭੁੱਲ ਗਈ ਰੱਬ ਚੰਗਾ ਕਰੇ ਸੋ ਹੁਣ ਜੋ ਲੋਈ ਹੈ ਇਹ ਲੋਈ ਜੁਗੋ ਜੁਗ ਜੀਵਦੀ ਰਹੇ ਕਿਉਂਕਿ ਮਹਾਤਮਾ ਸੰਗਤ ਦੀ ਸੇਵਾ ਮਿੱਠ ਬੋਲਣਾ ਸੁਭਾਅ ਨਿਵ ਚੱਲਣਾ ਸਾਰਿਆਂ ਨੂੰ ਪ੍ਰਸ਼ਾਦਾ ਛਕਾਉਣਾ ਜੇ ਕਹੀਏ ਵੀ ਜ਼ਿਆਦਾ ਜਾਣੇ ਆ ਗਏ ਮਹਾਤਮਾ ਤੇ ਫਿਰ ਸਾਰੇ ਪਰਿਵਾਰ ਨੇ ਮੰਜੇ ਬਿਸਤਰੇ ਆਪਣੇ ਦੇ ਕੇ ਆਪ ਥੱਲੇ ਹੀ ਸੌ ਜਾਣਾ ਕਹੋ ਕਬੀਰ ਜਬ ਲਹੁਦੀ ਆਈ ਬੜੀ ਕਾ ਸੁਹਾਗ ਟਰਿਓ ਕਬੀਰ ਜੀ ਕਹਿੰਦੇ ਜਿਸ ਵੇਲੇ ਨਵੀਨ ਆਈ ਲੋਈ ਤਾਂ ਪਹਿਲੇ ਇਸਤਰੀ ਦਾ ਜਿਹੜਾ ਸੀ ਸੁਹਾਗ ਉਹ ਖਤਮ ਹੋ ਗਿਆ ਭਾਵ ਚਲੀ ਗਈ ਲਹੁਰੀ ਸੰਗ ਪਈ ਅਬ ਮੇਰਾ ਜੇਠੀ ਔਰ ਧਰਿਓ ਹੁਣ ਅੰਤਰੀ ਭਾਵ ਜਾ ਕੇ ਇਸ ਗੱਲ ਨੂੰ ਖੋਲਣਗੇ ਕਿ ਨਵੀਨ ਲੋਈ ਹੁਣ ਮੇਰੇ ਨਾਲ ਹੈ ਜੇਠੀ ਵੱਡੀ ਭਾਵ ਪਹਿਲਾਂ ਨੂਰਾ ਇਸਤਰੀ ਸੀ ਜੋ ਨੂਰਾ ਨਾਮੇ ਕਰਕੇ ਉਹ ਕਿਤੇ ਹੁਣ ਹੋਰ ਚਲੀ ਗਈ ਜੋ ਭੈੜੇ ਲੱਛਣਾਂ ਵਾਲੀ ਸੀ ਸੋ ਇਸ ਪ੍ਰਕਾਰ ਕਹਿੰਦੇ ਅਸਲੀ ਗੱਲ ਦੱਸੋ ਕੀ ਹੈ ਇਹਦਾ ਅੰਤਰੀ ਭਾਵ ਕੀ ਹੈ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਾਹੁਰੈ ਪਈ ਹੈ ਬੁਰੀ ਕਬੀਰ ਜੀ ਕਹਿੰਦੇ ਆਓ ਮੈਂ ਤੁਹਾਨੂੰ ਪਹਿਲਾਂ ਤਾਂ ਹੱਸਦਾ ਹੀ ਸੀ ਅਗਿਆਨਤਾ ਦੀ ਗੱਲ ਕਰਦੇ ਹਾਂ ਕਿ ਅਗਿਆਨਤਾ ਦੇ ਸਮੇਂ ਜੋ ਪਹਿਲੇ ਕਬੁੱਧੀ ਧਾਰਨ ਕੀਤੀ ਹੋਈ ਸੀ ਉਹ ਤਾਂ ਕਰੂਪ ਹੁੰਦੀ ਸਫਾਈ ਰੂਪ ਸਫਾਈ ਰੂਪੀ ਰੂਪ ਤੋਂ ਰਹਿ ਸੀ ਤੇ ਕੁਜਾਤ ਕਾਮ ਆਦਿਕਾਂ ਦੇ ਉਤਪੰਨ ਕਰਨ ਵਾਲੀ ਸੀ ਤੇ ਕੁਲੱਖਣੀ ਸੀ ਸ਼ੁਭ ਗੁਣਾਂ ਤੋਂ ਸ਼ੁਭ ਗੁਣਾਂ ਰੂਪੀ ਕੁਲ ਦੇ ਖੈ ਹੁੰਦੀ ਨਾਸ ਕਰਨ ਵਾਲੀ ਸੀ ਉਹ ਸਹੁਰੈ ਹੁੰਦੀ ਪਰਲੋਕ ਅਤੇ ਪੇਈਆ ਹੁੰਦੀ ਇਸ ਲੋਕ ਵਿੱਚ ਬੁਰੀ ਸੀ ਉਹ ਬੁੱਧੀ ਜਿਹੜੀ ਹੁੰਦੀ ਹੈ, ਪਹਿਲਾਂ ਗਲਤ ਬੁੱਧੀ ਸੀ, ਅਗਿਆਨਤਾ ਦੇ ਸਮੇਂ ਇੱਕ ਬੁੱਧੀ ਧਾਰਨ ਕੀਤੀ ਹੋਈ ਸੀ ਮੈਂ, ਆਪਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਧਰੀ। ਹੁਣ ਦੀ ਜੋ ਸਬੁੱਧੀ ਧਾਰਨ ਕੀਤੀ ਹੈ ਉਹ ਸਫਾਈ ਰੂਪੀ ਸੁੰਦਰ ਰੂਪ ਵਾਲੀ ਹੈ ਅਤੇ ਸੁਜਾਨ ਚਤਰ ਅਤੇ ਸ੍ਰੇਸ਼ਟ ਲੱਛਣਾਂ ਵਾਲੀ ਹੈ, ਸ਼ੁਭ ਗੁਣਾਂ ਦੇ ਸਹਿਤ ਹੈ। ਸੋ ਸਬੁੱਧੀ ਨੂੰ ਸਹਿਜ ਭਾਵ ਨਾਲ ਆਪਣੇ ਦਿਲ ਵਿੱਚ ਮੈਂ ਧਾਰਨ ਕਰ ਲਿਆ। ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਆਪਕੀ ਧਰੀ ਰਹਾਓ। ਕਹਿੰਦੇ ਚੰਗੀ ਗੱਲ ਹੋਈ ਭਾਈ, ਜੋ ਮੇਰੀ ਪਹਿਲੀ ਵਾਰੀ ਹੋਈ, ਇੱਕ ਬੁੱਧੀ ਜਿਹੜੀ ਸਨਕ ਬੁੱਧੀ ਰੂਪ ਇਸਤਰੀ, ਉਹ ਅੰਦਰੋਂ ਗੁਰੂ ਦੀ ਕਿਰਪਾ ਨਾਲ ਉਪਦੇਸ਼ ਸੁਣ ਕੇ ਹੁਣ ਖਤਮ ਹੋ ਗਈ ਇੱਕ ਬੁੱਧੀ, ਅਤੇ ਹੁਣ ਦੀ ਧਾਰੀ ਹੋਈ ਸਬੁੱਧੀ ਗੁਰਮਤ ਅਨੁਸਾਰ। ਸੋ ਸਬੁੱਧੀ ਰੂਪ ਇਸਤਰੀ ਜੁਗਾਂ ਜੁਗਾਂ ਤੱਕ ਜਿਉਂਦੀ ਰਹੇ, ਜਿਹਨੇ ਗੁਰਮਤ ਨੂੰ ਗ੍ਰਹਿਣ ਕਰ ਲਿਆ, ਵਿਵੇਕ ਬੁੱਧ ਸਤਿਗੁਰ ਤੇ ਪਾਈ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਕਹੋ ਕਬੀਰ ਜਬ ਲਹੁਰੀ ਆਈ ਬੜੀ ਕਾ ਸੁਹਾਗ ਟਰਿਓ। ਕਬੀਰ ਜੀ ਕਹਿੰਦੇ ਜਦ ਤੋਂ ਭਾਵ ਗੁਰਾਂ ਦੇ ਮਿਲਾਪ ਨਾਲ ਹੁਣ ਮੈਨੂੰ ਨਵੀਂ ਗੁਰਮਤ ਵਾਲੀ ਬੁੱਧੀ ਪ੍ਰਾਪਤ ਹੋਈ ਆ, ਆਨੰਦ ਦਾਤੀ ਸਬੁੱਧੀ ਰੂਪ ਇਸਤਰੀ ਮੇਰੇ ਹਿਰਦੇ ਰੂਪ ਘਰ ਵਿੱਚ ਆਈ ਹੈ। ਉਦੋਂ ਤੋਂ ਜਿਹੜੀ ਕਬੁੱਧੀ ਦਾ ਵਿਵਹਾਰਕ ਆਨੰਦ ਸੀ, ਭਾਵ ਵਿਸ਼ੇ ਸੁੱਖ ਸੀ, ਉਹ ਟਲ ਗਿਆ। ਆਪਣੇ ਆਪ ਨੂੰ ਵੱਡੀ ਦਾ ਮਤਲਬ ਸੀ ਹਉਮੈ ਸਹਿਤ, ਹੰਕਾਰ ਵਾਲੀ ਬੁੱਧੀ ਸੀ ਮੇਰੀ, ਹਮੇਸ਼ਾ ਬਸ ਵਿਸ਼ਿਆਂ ਦੀ ਗੱਲ ਕਰਦੀ ਰਹਿੰਦੀ ਸੀ। ਹੁਣ ਇਹ ਸ਼ੁਕਰ ਹੈ ਗੁਰਮਤ ਦੀ ਪ੍ਰਾਪਤੀ ਹੋਈ ਹੈ, ਹਉਮੈ ਦੀ ਨਿਵਿਰਤੀ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪਰੇ ਹੋਏ ਨੇ। ਹੁਣ ਹਰ ਵਕਤ ਸਿਮਰਨ ਨੂੰ, ਬੰਦਗੀ ਨੂੰ, ਕੀਰਤਨ ਨੂੰ, ਕਥਾ ਨੂੰ ਮਨ ਕਰਦਾ। ਲਾਹੌਰੀ ਸੰਗ ਭਈ ਅਬ ਮੇਰਾ ਜੇਠੀ ਔਰ ਧਰਿਓ। ਨਿੱਕੀ ਜੀ ਜਿਹੜੀ ਨਿਮਰਤਾ ਵਾਲੀ ਮੇਰੀ ਬੁੱਧੀ ਹੈ, ਨਵੀਨ ਸਬੁੱਧੀ ਮੇਰੇ ਨਾਲ ਮੇਲ ਵਾਲੀ ਹੋਈ ਹੈ, ਅਤੇ ਜੋ ਜੇਠੀ ਤੋਂ ਭਾਵ ਵੱਡੀ ਜੋ ਬੁੱਧੀ ਸੀ ਉਹਨੇ ਹੋਰ ਕਿਸੇ ਦੁਸ਼ਟ ਨੂੰ ਜਾ ਕੇ ਧਾਰਨ ਕਰ ਲਿਆ, ਕਿਉਂਕਿ ਮੈਂ ਤੇ ਹੁਣ ਵਿਸ਼ਿਆਂ ਵਿਕਾਰਾਂ ਨੂੰ ਉਹਨੂੰ ਪ੍ਰਵਿਰਤੀ ਨਹੀਂ ਹੋਣ ਦਿੰਦਾ, ਮੈਂ ਗੁਰਮਤ ਅਨੁਸਾਰ ਚੱਲਦਾ। 484 ਅੰਗ ਤੇ ਅੱਗੇ ਬਖਸ਼ਿਸ਼ ਕਰਦੇ ਹਨ। ਆਸਾ ਸਵਾਸਾ ਰਾਗ ਦੇ ਚ ਪਾਵਨ ਸ਼ਬਦ ਹੈ। ਕਬੀਰ ਜੀ ਦੇ ਮਨ ਵਿਖੇ ਆਏ ਗਏ ਮਹਾਂਪੁਰਸ਼ਾਂ ਦੀ ਸੇਵਾ ਕਰਨ ਦਾ ਬਹੁਤ ਸ਼ੌਕ ਸੀ, ਆਪ ਵੀ ਉੱਠ ਕੇ ਸੇਵਾ ਕਰਦੇ ਅਤੇ ਆਪਣੀ ਧਰਮ ਪਤਨੀ ਲੋਈ ਕੋਲੋਂ ਵੀ ਸੇਵਾ ਕਰਵਾਉਂਦੇ ਹੁੰਦੇ ਸੀ। ਲੋਈ ਦੀ ਸੇਵਾ ਸਾਰੇ ਮਹਾਤਮਾ ਬੜੇ ਖੁਸ਼ ਸਨ ਕਿ ਬਹੁਤ ਸੇਵਾ ਕਰਦੀ ਭਾਵਨਾ ਨਾਲ। ਜਿਸ ਵੇਲੇ ਮਧੂਕੜੀ ਮੰਗ ਕੇ ਆਉਂਦੇ ਤਾਂ ਉਹਨੂੰ ਰਾਮਜਨੀ ਕਰਕੇ ਬੁਲਾਉਂਦੇ। ਮਧੂਕੜੀ ਹੁੰਦੀ ਆਪਣੇ ਪਿੰਡਾਂ 'ਚ ਡਾਲੀ ਕਹਿੰਦੇ ਨੇ। ਘਰ ਘਰ ਜਾ ਕੇ ਗੁਰਦੁਆਰੇ ਵੱਲੋਂ ਹਰੇਕ ਦੋ ਰੋਟੀਆਂ ਪਕਾ ਕੇ ਸਬਜ਼ੀ ਸੁੱਚੀ ਰੱਖਦਾ, ਪਹਿਲਾਂ ਡਾਲੀ ਨੂੰ ਰੋਟੀ ਪਾਉਣੀ। ਇਹਨੂੰ ਮਧੂਕੜੀ ਕਹਿੰਦੇ ਆ, ਕਿਉਂਕਿ ਲੋਈ ਸੇਵਾ ਕਰਦੀ ਹੋਈ ਹਰ ਵੇਲੇ ਮੂੰਹੋਂ ਰਾਮ ਰਾਮ ਉਚਾਰਨ ਕਰਦੀ। ਰਾਮ ਦੇ ਉਚਾਰਨ ਵਾਲੇ ਨੂੰ ਰਾਮਜਨੀ ਕਿਹਾ। ਸੋ ਕਬੀਰ ਦੀ ਮਾਤਾ ਨੂੰ ਇਸ ਗੱਲ ਨੂੰ ਬੁਰਾ ਮਹਿਸੂਸ ਕਰਦੀ ਸੀ ਕਿ ਸਾਧੜੇ ਜਿਹੜੇ ਆਉਂਦੇ ਨੇ ਮੇਰੀ ਨੂੰਹ ਨੂੰ ਰਾਮਜਨੀ ਕਿਉਂ ਕਹਿੰਦੇ, ਕਿਉਂਕਿ ਪੂਰਬ ਦੇ ਵਿੱਚ ਰਾਮਜਨੀ ਬੇਸਵਾਦਕ ਨੂੰ ਕਹਿੰਦੇ। ਉਸ ਵੇਲੇ ਕਬੀਰ ਜੀ ਦੀ ਮਾਂ ਨੇ ਕੁਝ ਉਲਾਂਭੇ ਦੇ ਤੌਰ ਤੇ ਕਿਹਾ। ਸੋ ਉਹ ਹੁਣ ਕਬੀਰ ਜੀ ਨੂੰ ਸੁਣਾਉਂਦੇ ਆ ਕਿ ਇਹ ਇੱਕ ਦਿਨ ਮੇਰੀ ਮਾਂ ਨੇ ਇਉਂ ਮੈਨੂੰ ਕਿਹਾ। ਕਹਿੰਦੇ ਉਹ ਵੀ ਦੱਸ ਦਿੰਦਾ, ਪਰ ਮੈਂ ਉਹਨੂੰ ਤੁਹਾਡਾ ਅੰਤਰੀਵ ਅਰਥ ਵਿੱਚ ਵੀ ਦੱਸੂੰਗਾ ਕੀ ਗੱਲ ਹੈ। ਮੇਰੀ ਬਹੁਰੀਆ ਕੋ ਧੰਨੀਆਂ ਨਾਹ ਲੇ ਰਾਖਿਓ ਰਾਮ ਜਨੀਆਂ ਨਾਹ। ਆਸਾ ਰਾਗ ਚ ਕਹਿੰਦੇ ਮੇਰੀ ਬਹੁਰੀਆ ਹੁੰਦੀ ਹੈ ਇਸਤਰੀ, ਜਾਂ ਕਹਿ ਲਓ ਨੂੰਹ ਦਾ ਨਾਮ ਧਨੀਆਂ ਧਨਵੰਤੀ ਸੀ, ਪਰ ਇਹਨਾਂ ਸੰਤਾਂ ਨੇ ਇਹਦਾ ਨਾਮ ਲੈ ਕੇ ਰਾਮਜਨੀਆਂ ਰੱਖ ਦਿੱਤਾ। ਇਹ ਹੁਣ ਮਾਤਾ ਉਲਾਂਭਾ ਦਿੰਦੀ ਹੈ, ਇਨ ਮੁੰਡੀਆਂ ਨੂੰ ਮੇਰਾ ਘਰ ਤੁੰਦਰ ਆਵਾ ਬਿਟਵੈ ਰਾਮ ਰਮਊਆ ਲਾਵਾ ਰਹਾਓ। ਇਹਨਾਂ ਮੁੰਡੀਆਂ ਨੂੰ ਸਾਧਾਂ ਨੇ ਤਾਂ ਮੇਰਾ ਘਰ ਤੁੰਦਰਾਵਾ ਮਿੱਟੀ ਜੀ ਮਿਲਾ ਦਿੱਤਾ, ਅਤੇ ਮੇਰੇ ਬਿਟਵਾ ਬੇਟੇ ਕਬੀਰ ਨੂੰ ਰਾਮ ਦੇ ਰਮਊਆ ਉਚਾਰਨ ਚ ਲਾ ਦਿੱਤਾ। ਕੰਮ ਨੀ ਕਾਰ ਨੀ ਹਰ ਵਕਤ ਕਬੀਰ ਨੂੰ ਕਹਿੰਦੇ ਕਿ ਰਾਮ ਰਾਮ ਜਪੀ ਜਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਕਹਿਤ ਕਬੀਰ ਸੁਣੋ ਮੇਰੀ ਮਾਈ ਇਨ ਮੁੰਡੀਆਂ ਨੂੰ ਮੇਰੀ ਜਾਤ ਗਵਾਈ। ਕਬੀਰ ਜੀ ਫਰਮਾਉਂਦੇ ਨੇ, ਹੇ ਮੇਰੀ ਮਾਤਾ ਤੂੰ ਸੁਣ, ਇਨ ਮੁੰਡੀਆਂ ਨੂੰ ਇਹਨਾਂ ਸੰਤਾਂ ਨੇ ਤਾਂ ਮਿਹਰ ਦ੍ਰਿਸ਼ਟੀ ਕਰਕੇ ਮੇਰੀ ਜਾਤੀ ਪਾਤੀ ਦੀ ਹੰਗਤਾ ਹੀ ਦੂਰ ਕਰ ਦਿੱਤੀ ਹੈ, ਭਾਵ ਮੈਨੂੰ ਉੱਚੀ ਬਣਾ ਦਿੱਤਾ, ਉੱਚਾ ਬਣਾ ਦਿੱਤਾ। ਇਸ ਲਈ ਤੂੰ ਇਹਨਾਂ ਸੰਤਾਂ ਦੀ ਨਿੰਦਾ ਨਾ ਕਰਿਆ ਕਰ, ਨਿੰਦੀਦਾ ਨਹੀਂ ਹੁੰਦਾ ਮਹਾਤਮਾ ਨੂੰ। ਦੂਸਰੇ ਭਾਵ ਅਰਥ ਵਿੱਚ ਕਹਿੰਦੇ ਨੇ ਅੰਤਰੀਵ ਮਤਲਬ ਤਾਂ ਇਹ ਹੈ, ਮੇਰੀ ਬਹੁਰੀਆ ਕੋ ਧਨੀਆਂ ਨਾਓ, ਜਿੰਨਾ ਚਿਰ ਸੰਤਾਂ ਦੀ ਕਿਰਪਾ ਨਹੀਂ ਸੀ ਉਨਾ ਚਿਰ ਮੇਰੀ ਬਹੁਰੀਆ ਹੁੰਦੀ ਬੁੱਧੀ ਦਾ ਸੰਸਾਰਕ ਧਨ ਦੇ ਵਿਸ਼ੇ ਕਰਨ ਵਾਲਾ ਨਾਮ ਸੀ। ਲੇ ਰਾਖਿਓ ਰਾਮ ਜੰਨੀਆਂ ਨਾਉ। ਜਿਸ ਵੇਲੇ ਸੰਤਾਂ ਦੀ ਮਿਹਰ ਹੋਈ ਤਾਂ ਉਸੇ ਬੁੱਧੀ ਦਾ ਨਾਮ ਆਰਾਮ ਦੇ ਜਾਣਨ ਵਾਲਾ ਰੱਖ ਦਿੱਤਾ, ਕਿਉਂਕਿ ਹੁਣ ਮੇਰੀ ਸੰਗਤ ਚੰਗੀ ਹੋ ਗਈ ਹੈ। ਇੱਥੇ ਵੀ ਬੁੱਧੀ ਵੱਲ ਨੂੰ ਇਸ਼ਾਰਾ ਕਰਦੇ ਨੇ। ਇਨ ਮੁੰਡੀਆਂ ਨੂੰ ਮੇਰਾ ਘਰ ਤੋਂ ਦਰਾਵਾ, ਬਿਟਵੈ ਰਾਮ ਅਰ ਮਊ ਆ ਲਾਵਾ ਰਹਾਓ। ਕਹਿੰਦੇ ਇਹਨਾਂ ਮੁੰਡੀਆਂ ਨੂੰ ਭਾਵ ਇੱਥੇ ਸ਼ੁਭ ਗੁਣਾਂ ਨੇ ਮੇਰ ਤੇਰ ਦਾ ਮੇਰ ਮੇਰਾ ਦੇਹ ਦੇ ਆਸ ਰੂਪੀ ਘਰ ਧੂੜ ਨਾਲ ਮਿਲਾ ਦਿੱਤਾ। ਬਿਟਵੈ ਰਾਮ ਅਰ ਮਊ ਆ ਲਾਵਾ ਰਹਾਓ, ਮੇਰੇ ਮਨ ਰੂਪੀ ਪੁੱਤਰ ਨੂੰ ਰਾਮ ਦੇ ਉਚਾਰਨ ਵਿੱਚ ਲਾ ਦਿੱਤਾ। ਬਿਟਵਾ ਤੋਂ ਭਾਵ ਮਨ ਹੁੰਦਾ। ਕਹਿਤ ਕਬੀਰ ਸੁਣੋ ਮੇਰੀ ਮਾਈ, ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ। ਕਬੀਰ ਜੀ ਫਰਮਾਉਂਦੇ ਹੈ ਮੇਰੇ ਮਾਤਾ ਪਿਤਾ ਰੂਪ ਸੰਤੋ ਸੁਣਨਾ ਕਰੋ ਇਹ ਗੱਲ, ਇਹਨਾਂ ਸ਼ੁਭ ਗੁਣਾਂ ਨੇ ਮੇਰੀ ਜਾਤ ਪਾਤ ਦੀ ਜਿਹੜੀ ਹੰਗਤਾ ਸੀ ਉਹ ਮੇਰੇ ਮਨ ਚੋਂ ਦੂਰ ਕਰ ਦਿੱਤੀ ਹੈ।